ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਫੈਡਰਲ ਸਰਕਾਰ ਨੇ 2050 ਤੱਕ ਸ਼ੁੱਧ ਜ਼ੀਰੋ ਨਿਕਾਸ ਨੂੰ ਪ੍ਰਾਪਤ ਕਰਨ ਲਈ ਆਪਣੀ ਯੋਜਨਾ ਜਾਰੀ ਕੀਤੀ। ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਨੇ ਸਵੈ ਇੱਛਤ ਸਹਾਇਤਾ ਨਾਲ ਮਰਨ ਦੇ ਬਿੱਲ ਤੇ ਬਹਿਸ ਕੀਤੀ। ਅਤੇ ਖੇਡਾਂ ਵਿੱਚ ਆਸਟ੍ਰੇਲੀਅਨ ਓਪਨ ਮਹਿਲਾ ਸੈਮੀਫਾਈਨਲ ਪਹਿਲੀ ਵਾਰ ਰਾਤ ਨੂੰ ਖੇਡਿਆ ਜਾਵੇਗਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਨੇ ਮਾਡਲਿੰਗ ਜਾਰੀ ਕੀਤੀ ਹੈ ਕਿ ਇਹ 2050 ਤੱਕ ਸ਼ੁੱਧ ਜ਼ੀਰੋ ਨਿਕਾਸ ਨੂੰ ਕਿਵੇਂ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਕੋਪ 26 ਤੋਂ ਪਹਿਲਾਂ ਇਸ ਮਾਡਲਿੰਗ ਨੂੰ ਜਨਤਕ ਕਰਨ ਤੋਂ ਇਨਕਾਰ ਕਰਨ ਲਈ ਸਰਕਾਰ ਆਲੋਚਨਾ ਦੇ ਅਧੀਨ ਆਈ ਸੀ। 130 ਪੰਨਿਆਂ ਦੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਆਰਥਿਕ ਗਤੀਵਿਧੀ ਅਤੇ ਰਾਸ਼ਟਰੀ ਆਮਦਨ ਵਿੱਚ 1.6% ਵਾਧੇ ਦੀ ਭਵਿੱਖਬਾਣੀ ਦੇ ਆਧਾਰ ਤੇ 2050 ਵਿੱਚ ਆਸਟ੍ਰੇਲੀਆਈ ਲਗਭਗ $2,000 ਬਿਹਤਰ ਹੋਣਗੇ। ਇਹ ਦਰਸਾਉਂਦਾ ਹੈ ਕਿ ਨਿਕਾਸ ਵਿੱਚ 40% ਦੀ ਕਮੀ ਇਸ ਦੇ ਟੈਕਨੋਲੋਜੀ ਰੋਡਮੈਪ ਨਿਵੇਸ਼ ਦੁਆਰਾ, 15% ਕਮੀ ਗਲੋਬਲ ਟੈਕਨੋਲੋਜੀ ਰੁਝਾਨਾਂ ਦੁਆਰਾ, 10-20% ਕਮੀ ਅੰਤਰਰਾਸ਼ਟਰੀ ਅਤੇ ਘਰੇਲੂ ਆਫਸੈਟਸ ਰਾਹੀਂ ਅਤੇ ਅੰਤਮ 15% ਕਮੀ ਟੈਕਨੋਲੋਜੀ ਵਿਕਾਸ ਦੁਆਰਾ ਆਵੇਗਾ ਜੋ ਅਜੇ ਹੋਣਾ ਬਾਕੀ ਹੈ। ਮਾਡਲਿੰਗ ਇਹ ਵੀ ਦਰਸਾਉਂਦੀ ਹੈ ਕਿ ਸਰਕਾਰ ਆਸਟ੍ਰੇਲੀਆ ਦੀਆਂ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਪ੍ਰਾਪਤ ਕਰਨ ਲਈ ਨਿੱਜੀ ਖੇਤਰ ਤੋਂ ਠੋਸ ਕਾਰਵਾਈ 'ਤੇ ਨਿਰਭਰ ਕਰੇਗੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦੋਸ਼ਾਂ ਦਾ ਖੰਡਨ ਕਰਨਾ ਜਾਰੀ ਰੱਖ ਰਹੇ ਹਨ ਕਿ ਉਹ ਝੂਠੇ ਹਨ। ਉਹਨਾਂ ਨੂੰ ਆਪਣੀ ਇਮਾਨਦਾਰੀ ਨੂੰ ਲੈ ਕੇ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ੍ਰੈਂਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਸ਼੍ਰੀ ਮੋਰਿਸਨ ਨੇ $90 ਬਿਲੀਅਨ ਦੇ ਪਣਡੁੱਬੀ ਸਮਝੌਤੇ ਨੂੰ ਰੱਦ ਕਰਨ ਦੀ ਆਪਣੀ ਯੋਜਨਾ ਬਾਰੇ ਉਹਨਾਂ ਨਾਲ ਝੂਠ ਬੋਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵੀ ਪਿਛਲੇ ਹਫ਼ਤੇ ਸ਼੍ਰੀ ਮੋਰਿਸਨ 'ਤੇ ਰਾਜਨੀਤੀ ਵਿੱਚ ਆਪਣੇ ਸਾਹਮਣੇ ਦੌਰਾਨ ਕਈ ਵਾਰ ਉਹਨਾਂ ਨਾਲ ਝੂਠ ਬੋਲਣ ਦਾ ਦੋਸ਼ ਲਗਾਇਆ ਸੀ। ਸ਼੍ਰੀ ਮੋਰਿਸਨ ਨੇ ਅੱਜ ਸਵੇਰੇ ਮੈਲਬਰਨ ਰੇਡੀਓ ਸਟੇਸ਼ਨ 3AW ਨੂੰ ਦੱਸਿਆ ਕਿ ਉਹਨਾਂ ਅਨੁਸਾਰ ਉਹਨਾਂ ਨੇ ਜਨਤਕ ਜੀਵਨ ਵਿੱਚ ਕਦੇ ਵੀ ਝੂਠ ਨਹੀਂ ਬੋਲਿਆ। ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਸਟ੍ਰੇਲੀਆ ਦੇ ਲੋਕ ਅਜੇ ਵੀ ਉਹਨਾਂ 'ਤੇ ਭਰੋਸਾ ਕਰ ਸਕਦੇ ਹਨ।
On my record, I've been doing the things I'd said I would do. I decided not to go ahead with a $90 billion contract that would deliver a submarine that Australia no longer needed. Now, if that upsets the people who made the previous decision, if that upsets another country, albeit a great friend of Australia, I'm prepared to make those decisions, and if they're upset with me, I understand.
ਨਿਊ ਸਾਊਥ ਵੇਲਜ਼ ਪ੍ਰੈਮੀਅਰ ਡੋਮਿਨਿਕ ਪੈਰਟਿਟ ਨੇ ਆਪਣੀ ਦਾਦੀ ਦੇ ਦੁੱਖ ਬਾਰੇ ਸੰਸਦ ਵਿੱਚ ਖੁੱਲ੍ਹ ਕੇ ਗੱਲ ਕੀਤੀ ਹੈ, ਜਦੋਂ ਸਵੈ ਇੱਛਤ ਸਹਾਇਤਾ ਨਾਲ ਮਰਨ ਨੂੰ ਕਾਨੂੰਨੀ ਬਣਾਉਣ ਲਈ ਇੱਕ ਬਿੱਲ 'ਤੇ ਬਹਿਸ ਸ਼ੁਰੂ ਹੋਈ ਹੈ। ਨਿਊ ਸਾਊਥ ਵੇਲਜ਼ ਵਰਤਮਾਨ ਵਿੱਚ ਆਸਟ੍ਰੇਲੀਆ ਦਾ ਇਕੱਲਾ ਅਜਿਹਾ ਰਾਜ ਹੈ ਜੋ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ। ਸ਼੍ਰੀਮਾਨ ਪੈਰੋਟੇਟ ਨੇ ਕਿਹਾ ਕਿ ਉਹਨਾਂ ਦੀ ਦਾਦੀ ਦੇ ਟਰਮੀਨਲ ਪੈਨਕ੍ਰੀਆਟਿਕ ਕੈਂਸਰ ਕਾਰਨ ਬਹੁਤ ਦਰਦ ਵਿੱਚ ਹੋਣ ਦੇ ਬਾਵਜੂਦ ਉਹ ਇਸ ਕਾਨੂੰਨ ਦਾ ਵਿਰੋਧ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਦੀ ਬਜਾਏ ਉਪਚਾਰਕ ਦੇਖਭਾਲ ਵਿੱਚ ਸੁਧਾਰ ਕਰਨ ਲਈ ਹੋਰ ਕੁਝ ਕੀਤਾ ਜਾਣਾ ਚਾਹੀਦਾ ਹੈ।
The answer to suffering is to not offer death, but care, comfort and compassion. Once we accept the principle of this bill, we cross a line and nothing will be the same as we will have started to define the value of life.
ਸਹਾਇਕ ਮੌਤ ਦੀ ਐਡਵੋਕੇਟ ਨਿੱਕੀ ਗਿਮਲ ਦਾ ਕਹਿਣਾ ਹੈ ਕਿ ਜੀਵਨ ਦੇ ਮਨੁੱਖੀ ਅਤੇ ਹਮਦਰਦ ਅੰਤ ਦੀ ਚੋਣ ਉਪਲਬਧ ਕਰਨ ਲਈ ਕਾਨੂੰਨ ਦੀ ਲੋੜ ਹੈ।
If we don't have the official structures around voluntary assisted dying, people take it into their own hands, which is exactly what my mother did, and they have, you know, shocking, sometimes violent, traumatic deaths because they dearly want this, but they don't know how to do it the correct way, so to speak.
ਸਾਰੇ ਐਮਪੀਜ਼ ਨੂੰ ਇਸ ਮੁੱਦੇ ਤੇ ਜ਼ਮੀਰ ਦੀ ਵੋਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਮਾਨਸਿਕ ਸਿਹਤ ਸਹਾਇਤਾ ਅਤੇ ਜਾਣਕਾਰੀ ਲਈ ਸਰੋਤੇ ਲਾਈਫਲਾਈਨ ਨੂੰ 13 11 14 ਤੇ ਜਾਂ ਬਿਯੋਂਡ ਬਲੂ ਨੂੰ 1322 4636 ਤੇ ਸੰਪਰਕ ਕਰ ਸਕਦੇ ਹਨ। ਮੈਲਬਨ ਵਿੱਚ ਸੈਂਕੜੇ ਸੋਗ ਕਰਨ ਵਾਲਿਆਂ ਨੇ ਆਸਟ੍ਰੇਲੀਅਨ ਮਨੋਰੰਜਨ ਦੀ ਮਹਾਨ ਹਸਤੀ ਬਰਟ ਨਿਊਟਨ ਨੂੰ ਉਨ੍ਹਾਂ ਦੇ ਸਰਕਾਰੀ ਅੰਤਮ ਸੰਸਕਾਰ ਵਿੱਚ ਸ਼ਰਧਾਂਜਲੀ ਭੇਟ ਕੀਤੀ। ਮੂਨਫੇਸ ਵਜੋਂ ਜਾਣੇ ਜਾਂਦੇ ਸ਼੍ਰੀ ਨਿਊਟਨ ਦੀ ਪਿਛਲੇ ਮਹੀਨੇ 83 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਮਈ ਵਿੱਚ ਜਾਨਲੇਵਾ ਲਾਗ ਕਾਰਨ ਉਨ੍ਹਾਂ ਦੀ ਲੱਤ ਕੱਟ ਦਿੱਤੀ ਗਈ ਸੀ। ਮੌਲੀ ਮੈਲਡਰਮ ਅਤੇ ਡੈਰਲ ਸੋਮਰਜ਼ ਉਨ੍ਹਾਂ ਦਰਜਨਾਂ ਮੀਡੀਆ ਸ਼ਖਸੀਅਤਾਂ ਵਿੱਚੋਂ ਸਨ ਜਿਨ੍ਹਾਂ ਨੇ ਸੇਵਾ ਵਿੱਚ ਭਾਗ ਲਿਆ। ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼, ਪ੍ਰਧਾਨ ਮੰਤਰੀ ਸਕਾਟ ਮੋਰਿਸਨ ਅਤੇ ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ੀ ਵੀ ਹਾਜ਼ਰ ਸਨ। ਸ਼੍ਰੀ ਨਿਊਟਨ ਦੇ ਬੱਚਿਆਂ ਲੌਰਨ ਅਤੇ ਮੈਥਿਊ ਨੇ ਸੇਵਾ ਲਈ ਸੰਦੇਸ਼ ਲਿਖੇ ਜੋ ਪੀਟ ਸਮਿਥ ਦੁਆਰਾ ਪੜ੍ਹੇ ਗਏ।
Saying goodbye has been heartbreaking for us all, especially Mum. They loved one another so much, and I know how he waited until she left the room to take his last breath, because while she was with him, he couldn't have gone.
ਕੁਈਨਜ਼ਲੈਂਡ ਵਿੱਚ ਸਥਾਨਕ ਤੌਰ 'ਤੇ ਪ੍ਰਾਪਤ ਕੀਤੇ 2 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਹਨ। ਮਾਮਲੇ ਇੱਕ ਨੌਜਵਾਨ ਲੜਕੀ ਅਤੇ ਇੱਕ ਔਰਤ ਦੇ ਹਨ ਜੋ ਰਾਜ ਦੇ ਦੱਖਣ ਵਿੱਚ ਗੁੰਡੀਵਿੰਡੀ ਕਲੱਸਟਰ ਵਿੱਚੋਂ ਇੱਕ ਲਾਗ ਨਾਲ ਜੁੜੇ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਨਵੇਂ ਇਨਫੈਕਸ਼ਨਾਂ ਨੂੰ ਘੱਟ ਜੋਖਮ ਵਾਲੇ ਮੰਨਦੇ ਹਨ ਕਿਉਂਕਿ ਉਹ ਦੋਵੇਂ ਆਈਸੋਲੇਸ਼ਨ ਦੌਰਾਨ ਕੋਵਿਡ-19 ਲਈ ਸਕਾਰਾਤਮਕ ਪਾਏ ਗਏ ਸਨ। ਪਰ ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਪੀਟਰ ਐਟਕਿਨ ਦਾ ਕਹਿਣਾ ਹੈ ਕਿ ਉਹ ਇਸ ਹਫ਼ਤੇ ਗੋਲਡ ਕੋਸਟ ਤੋਂ ਸਾਹਮਣੇ ਆਏ 2 ਰਹੱਸਮਈ ਮਾਮਲਿਆਂ ਨੂੰ ਲੈ ਕੇ ਚਿੰਤਤ ਹਨ।
We're still uncertain at the moment as to how they've acquired COVID. We also know their genomics are identical. We're working through Gold Coast Public Health Unit and they're doing some amazing work at the moment looking at all the movements for those 2 people, seeing if there's a common link, see if they've come in contact together. Or see if there's that one other link that may be evident that has brought those 2 people together somehow or shared COVID between them.
Australia vich COVID-19 karan 11 hor lokan di maut hoi hai. Victoria vich 9 ate New South Wales vich 2. Victoria vich 1115, New South Wales vich 286 ate ACT vich 15 case darj kite gaye. ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਅੱਜ ਮੈਲਬਨ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਭਾਰਤ ਦੇ ਰਾਸ਼ਟਰਪਿਤਾ ਦੀ ਮੂਰਤੀ ਦੱਖਣ ਪੂਰਬੀ ਮੈਲਬਨ ਵਿੱਚ ਆਸਟ੍ਰੇਲੀਅਨ ਚੈਰੀਟੇਬਲ ਟਰੱਸਟ ਦੇ ਅਹਾਤੇ ਵਿੱਚ ਸਥਾਪਿਤ ਕੀਤੀ ਗਈ ਹੈ। ਵਿਕਟੋਰੀਆ ਵਿੱਚ ਗਾਂਧੀ ਜੀ ਦਾ ਇਹ ਪਹਿਲਾ ਲਾਈਫ ਸਾਈਜ਼ ਬੁੱਤ ਹੈ। 2 ਸਦੀਆਂ ਦੇ ਬ੍ਰਿਟਿਸ਼ ਸ਼ਾਸਨ ਤੋਂ ਬਾਅਦ ਅਗਸਤ 1947 ਵਿੱਚ ਭਾਰਤ ਦੀ ਆਜ਼ਾਦੀ ਦਾ ਸਿਹਰਾ ਮਹਾਤਮਾ ਗਾਂਧੀ ਨੂੰ ਦਿੱਤਾ ਜਾਂਦਾ ਹੈ।
It's absolutely important because this never happened before in the history of Indian community in Victoria. We managed to secure our own home, the Indian Community Centre in Aston in Rowell. That's the first ever Indian Community Centre for Indians in Australia. Number 2, we managed to unveil Mahatma Gandhi's statue by the Prime Minister of Australia along with the local member Federal Minister for Education Alan Tudge, Multicultural Minister Jason Wood and the Leader of Opposition in Victoria Matthew Guy. This is an emerging journey for the Indian community and we were extremely thrilled to have such a centre as well as Mahatma Gandhi statue involved at this centre.
ਸਮਾਗਮ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਤਾਲਮੇਲ ਦੀ ਗੱਲ ਕੀਤੀ ਅਤੇ ਨਾਲ ਹੀ ਆਪਣੇ ਪਿਆਰੇ ਦੋਸਤ ਨਰਿੰਦਰ ਮੋਦੀ ਬਾਰੇ ਵੀ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਤਾ ਪਿਤਾ ਨੂੰ ਯਾਤਰਾ ਕਾਰਨਾਂ ਲਈ ਇਮੀਜੀਏਟ ਫੈਮਿਲੀ ਵਿੱਚ ਸ਼ਾਮਲ ਕਰਨਾ ਭਾਰਤੀ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਮਾਪੇ ਪਰਿਵਾਰਾਂ ਨਾਲ ਜੁੜਨ ਦੇ ਯੋਗ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੀ ਉਡੀਕ ਕਰ ਰਹੇ ਹਾਂ।
Between Australia and India we do share very important beliefs and values in democracy, in liberal democracy, in believing in the individual, their enterprise and their freedom in particular. And to unveil a statue in honour of Mahatma Gandhi, this is a very important opportunity for us to reflect on that particular element of the relationship. You know, he sought peace over violence. An idea that transnationality, race, creed, culture and time itself.
ਅਫਗਾਨ ਨਾਗਰਿਕ ਜਿਨ੍ਹਾਂ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਆਸਟ੍ਰੇਲੀਆ ਭੇਜ ਦਿੱਤਾ ਗਿਆ ਸੀ ਦੇ ਵੀਜ਼ੇ ਨੂੰ 1 ਸਾਲ ਲਈ ਵਧਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਦੀ ਸਰਕਾਰੀ ਸਹਾਇਤਾ ਤੱਕ ਪਹੁੰਚ ਜਾਰੀ ਰਹੇਗੀ ਉਹ ਆਫਸ਼ੋਰ ਸਥਾਈ ਸੁਰੱਖਿਆ ਵੀਜ਼ਿਆਂ 'ਤੇ ਵੀ ਤਬਦੀਲ ਕਰਨ ਦੇ ਯੋਗ ਹੋਣਗੇ ਜੋ ਉਹਨਾਂ ਨੂੰ ਉੱਚ ਪੱਧਰੀ ਸਹਾਇਤਾ ਤੱਕ ਪਹੁੰਚ ਪ੍ਰਦਾਨ ਕਰੇਗਾ ਸਰਕਾਰ ਨੇ ਆਸਟ੍ਰੇਲੀਆ ਦੇ ਅੰਦਰ ਅਤੇ ਬਾਹਰ ਅਫਗਾਨ ਨਾਗਰਿਕਾਂ ਦੀਆਂ ਅਰਜ਼ੀਆਂ ਨੂੰ ਤਰਜੀਹ ਦੇਣ ਲਈ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਕੰਮ ਸੌਂਪਿਆ ਹੈ ਇਸ ਸਾਲ ਗੱਠਜੋੜ ਫੌਜਾਂ ਦੇ ਦੇਸ਼ ਤੋਂ ਬਾਹਰ ਨਿਕਲਣ ਤੋਂ ਬਾਅਦ ਘਰੋਂ ਬੇਘਰ ਹੋਏ ਅਫਗਾਨ ਲੋਕਾਂ ਲਈ ਆਸਟ੍ਰੇਲੀਆ ਨੇ ਘੱਟੋ ਘੱਟ 3,000 ਮਾਨਵਤਾਵਾਦੀ ਵੀਜ਼ਾ ਰਾਖਵੇਂ ਰੱਖੇ ਹਨ ਯੂਨੀਵਰਸਿਟੀ ਆਫ ਤਜ਼ਮਾਨੀਆ ਨੇ ਐਲਾਨ ਕੀਤਾ ਹੈ ਕਿ ਇਹ ਕੈਂਪਸ ਵਿੱਚ ਲੈਕਚਰ ਦੁਬਾਰਾ ਸ਼ੁਰੂ ਨਹੀਂ ਕਰੇਗੀ ਅਤੇ ਆਪਣੇ ਪ੍ਰੋਗਰਾਮਾਂ ਲਈ ਇੱਕ ਹਾਈਬ੍ਰਿਡ ਪਹੁੰਚ ਅਪਣਾਏਗੀ ਯੂਨੀਵਰਸਿਟੀ ਰਵਾਇਤੀ ਲੈਕਚਰ ਥੀਏਟਰ ਫਾਰਮੈਟ ਨੂੰ ਛੱਡ ਕੇ ਟਿਊਟੋਰੀਅਲਸ ਅਤੇ ਇੰਟਰੈਕਟਿਵ ਸੈਮੀਨਾਰਾਂ ਨੂੰ ਅਪਣਾਏਗੀ ਜਿਸ ਨੂੰ ਇੱਕ ਵਧੇਰੇ ਲਚਕਦਾਰ ਅਤੇ ਪ੍ਰਭਾਵਸ਼ਾਲੀ ਸਿੱਖਿਆ ਵਿਧੀ ਕਿਹਾ ਜਾ ਰਿਹਾ ਹੈ ਤਜ਼ਮਾਨੀਅਨ ਯੂਨੀਵਰਸਿਟੀ ਸਟੂਡੈਂਟ ਐਸੋਸੀਏਸ਼ਨ ਦੀ ਆਉਣ ਵਾਲੀ ਪ੍ਰਧਾਨ ਸੋਫੀ ਕ੍ਰੌਥਰਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਦੁਆਰਾ ਇਸ ਪਹੁੰਚ ਦਾ ਸਵਾਗਤ ਕੀਤਾ ਗਿਆ ਹੈ
Students just really, really miss that social interactive aspect of university. So they're generally supportive with the caveat that as long as they're not drowned in content from the online lectures, I think, which is something that we've experienced over the last 18 months.
Tiao, hun sunde haan khabra kheed sansar diyan. ਆਸਟ੍ਰੇਲੀਅਨ ਓਪਨ ਮਹਿਲਾ ਸਿੰਗਲ ਸੈਮੀਫਾਈਨਲ ਅਗਲੇ ਸਾਲ ਮੁਕਾਬਲੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਾਤ ਨੂੰ ਖੇਡਿਆ ਜਾਵੇਗਾ ਔਰਤਾਂ ਦੇ ਦੋਵੇਂ ਸੈਮੀਫਾਈਨਲ 27 ਜਨਵਰੀ ਨੂੰ ਪ੍ਰਾਈਮ ਟਾਈਮ ਸ਼ਾਮ ਦੇ ਸ਼ੈਸਨਾ ਵਿੱਚ ਮੈਲਬਨ ਪਾਰਕ ਵਿੱਚ ਹੋਣਗੇ ਅਤੇ ਪੁਰਸ਼ਾਂ ਦੇ ਅਗਲੇ ਦਿਨ ਹੋਣਗੇ ਟੈਨਿਸ ਇੱਕ ਪ੍ਰਮੁੱਖ ਗਲੋਬਲ ਵਿਅਕਤੀਗਤ ਖੇਡ ਹੈ ਜਿਸ ਵਿੱਚ ਔਰਤਾਂ ਨੂੰ ਬਰਾਬਰ ਤਨਖਾਹ ਮਿਲਦੀ ਹੈ ਆਸਟ੍ਰੇਲੀਅਨ ਓਪਨ ਦੇ ਮੁਖੀ ਕ੍ਰੇਗ ਟਾਇਲੀ ਦਾ ਕਹਿਣਾ ਹੈ ਕਿ ਟੈਨਿਸ ਆਸਟ੍ਰੇਲੀਆ ਇਹ ਯਕੀਨੀ ਬਣਾਉਣ ਦਾ ਇਰਾਦਾ ਰੱਖਦਾ ਹੈ ਕਿ ਵਿਸ਼ਵ ਦੀਆਂ ਸਰਵੋਤਮ ਮਹਿਲਾ ਐਥਲੀਟਸ ਮੈਲਬਨ ਵਿੱਚ ਲਾਈਮਲਾਈਟ ਸਾਂਝੀ ਕਰਨਗੀਆਂ ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ ਇੱਕ ਆਸਟ੍ਰੇਲੀਆਈ ਡਾਲਰ US ਦੇ 73 ਸੈਂਟ ਦੇ ਬਰਾਬਰ ਭਾਰਤ ਦੇ 54.37 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 127.18 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ ਪਰਥ ਧੁੱਪ ਨਿਕਲੀ ਰਹੇਗੀ ਤਾਪਮਾਨ 31 ਡਿਗਰੀ ਐਡਲੇਡ 1-2 ਮੀਂਹ ਤਾਪਮਾਨ 17 ਡਿਗਰੀ ਮੈਲਬਰਨ ਮੀਂਹ ਪਵੇਗਾ ਤਾਪਮਾਨ 15 ਡਿਗਰੀ ਹੋਬਰਟ ਵੀ ਮੀਂਹ ਪਵੇਗਾ ਤਾਪਮਾਨ 13 ਡਿਗਰੀ ਕੈਨਬਰਾ ਕਦੇ ਕਦੇ ਮੀਂਹ ਤਾਪਮਾਨ 13 ਡਿਗਰੀ ਸਿਡਨੀ ਬੱਦਲ ਰਹਿਣਗੇ ਤਾਪਮਾਨ 23 ਡਿਗਰੀ ਬ੍ਰਿਸਬਨ ਧੁੱਪ ਅਤੇ ਤੇਜ਼ ਹਵਾ ਤਾਪਮਾਨ 27 ਡਿਗਰੀ ਕੇਨਜ਼ ਅਤੇ ਡਾਰਵਿਨ ਮੀਂਹ ਅਤੇ ਸੰਭਾਵਿਤ ਤੂਫਾਨ ਤਾਪਮਾਨ ਕ੍ਰਮਵਾਰ 32 ਅਤੇ 34 ਡਿਗਰੀ ਅਤੇ ਇਸ ਦੇ ਨਾਲ ਹੀ ਅੱਜ ਦਾ ਇਹ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ